ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਵਾਮੀ ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੈ ਕੋਰਾ ਮਿੱਠ ਬੋਲੜਾ ਜੀ ਹਰ ਸੱਜਣ ਸੁਵਾਮੀ ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੈ ਕੌੜਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾਚ ਤਾਰੇ ਪਤਿਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਭੰਨੈ ਕਾਲੇ ਘਟ ਘਟ ਵਾਸੀ ਸਰਬ ਨਿਵਾਸੀ ਨੇਰਾ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਘਟ ਘਟ ਵਾਸੀ ਸਰਬ ਨਿਵਾਸੀ ਨੇਰਾ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਇਹਨਾਂ ਵਡਿਆਈਆਂ ਦੇ ਮਾਲਕ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਪਰਸੇ ਹਨ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕੀਤੇ ਹਨ, ਬਾਣੀ ਦੀ ਅੰਮ੍ਰਿਤ ਵਰਖਾ ਦੇ ਨਾਲ ਆਪਣੇ ਆਪ ਨੂੰ ਸ਼ਰਸਾਰ ਕੀਤਾ ਹੈ। ਹੁਣ ਸਮਾਂ ਹੈ ਇਸ ਪਾਵਨ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਜਵਤ ਮਰਿਆਦਾ ਦੇ ਅਨੁਸਾਰ ਜੋ ਆਵਾਜ਼ਾਂ ਜੋ ਸ੍ਰੀ ਮੁੱਖ ਵਾਕ ਅੱਜ ਸਾਨੂੰ ਹਰੀ ਦੇ ਮੰਦਿਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਪ੍ਰਾਪਤ ਹੋਇਆ ਹੈ, ਉਸ ਪਵਿੱਤਰ ਹੁਕਮਨਾਮੇ ਦੀ ਵਿਚਾਰਤਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਣ ਕਰੋ ਜੀ ਸਤਨਾਮ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਮਹੱਲਾ ਪੰਜਵਾਂ, ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਿੱਠ ਬੋਲੜਾ ਜੀ ਹਰ ਸੱਜਣ ਸੁਵਾਮੀ ਮੋਰਾ,
ਰਾਗ ਸੂਹੀ ਹੈ। ਬਾਣੀ ਦੇ ਉਚਾਰਨ ਕਰਤਾ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਿਤ ਸਤਿਗੁਰੂ ਪੰਚਮ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਹਨ। ਬਾਣੀ ਦਾ ਜੋ ਕਾਵਿ ਸਰੂਪ ਹੈ, ਕਿਉਂਕਿ ਸਾਰੀ ਬਾਣੀ ਕਵਿਤਾ ਰੂਪ ਵਿੱਚ ਹੈ, ਕਵਿਤਾ ਦੇ ਵੀ ਆਪਣੇ ਵੱਖਰੇ ਵੱਖਰੇ ਸਵਰੂਪ ਹਨ। ਇਹ ਹੈ ਸ਼ੰਤ। ਸਾਰਿਆਂ ਤੋਂ ਪਹਿਲਾਂ ਸਤਿਗੁਰਾਂ ਨੇ ਪਰਮੇਸ਼ਰ ਦਾ ਮੰਗਲ ਦਰਜ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੀ ਹਮੇਸ਼ਾ ਬੇਨਤੀ ਹੁੰਦੀ ਹੈ ਕਿ ਇਹ ਸਿੱਖੀ ਦਾ ਮੂਲ ਸੂਤਰ ਹੈ, ਬਹੁਤਾ ਸਮਾਂ ਗਵਾਓ ਨਹੀਂ। ਅੱਜ ਹੀ ਆਪਣੇ ਘਰ ਬੈਠ ਕੇ ਆਪਣੇ ਮਨ ਨਾਲ ਸੱਤ ਕਰੋ, ਮਸਲਤ ਕਰੋ ਕਿ ਰੱਬ ਇੱਕ ਹੈ। ਕਿਤੇ ਮੁਸਲਮਾਨਾਂ ਦਾ ਅੱਲਾ, ਹਿੰਦੂਆਂ ਦਾ ਹਰੀ, ਅੰਗਰੇਜ਼ਾਂ ਦਾ ਗੋਡ, ਸਾਡਾ ਵਾਹਿਗੁਰੂ, ਆਪਾਂ ਕਿਤੇ ਚਾਰ ਰੱਬ ਮੰਨੇ ਤਾਂ ਨਹੀਂ ਹੋਏ? ਕਿਉਂਕਿ ਇੱਥੋਂ ਹੀ ਸਾਰੀ ਦੁਨੀਆ ਦੇ ਵਖੇੜੇ ਖੜੇ ਹੁੰਦੇ ਨੇ। ਫਿਰ ਅਗਲੀ ਗੱਲ ਸ਼ੁਰੂ ਹੋ ਜਾਏਗੀ ਕਿ ਤੁਹਾਡਾ ਰੱਬ ਵੱਡਾ ਕਿ ਮੇਰਾ ਰੱਬ ਵੱਡਾ। ਤੁਹਾਡਾ ਰੱਬ ਪਹਿਲਾਂ ਜੰਮਿਆ ਸੀ ਕਿ ਮੇਰਾ ਰੱਬ ਪਹਿਲਾਂ ਜੰਮਿਆ ਸੀ? ਤੁਹਾਡੇ ਰੱਬ ਦੀ ਤਾਕਤ ਬਹੁਤੀ ਹੈ ਕਿ ਮੇਰੇ ਰੱਬ ਦੀ ਤਾਕਤ ਬਹੁਤੀ ਹੈ? ਤੁਹਾਡਾ ਰੱਬ ਜ਼ਿਆਦਾ ਦਿਆਲੂ ਹੈ ਕਿ ਮੇਰਾ ਰੱਬ ਜ਼ਿਆਦਾ ਦਿਆਲੂ ਹੈ? ਜਗਤ ਗੁਰੂ ਗੁਰੂ ਨਾਨਕ ਸਾਹਿਬ ਜਦੋਂ ਮੱਕੇ ਗਏ, ਉੱਥੋਂ ਦੇ ਕਾਜ਼ੀਆਂ ਮੌਲਾਣਿਆਂ ਨੇ ਇਮਾਨ ਦੀ ਗੱਲ ਪੁੱਛੀ ਸੀ, ਧਰਮ ਦੀ, ਜਿਹੜੀ ਅੱਜ ਕੋਈ ਨਹੀਂ ਪੁੱਛਦਾ। ਤੁਸੀਂ ਸਾਡੇ 'ਚ ਵੀ ਵੇਖ ਲਓ, ਜਿਸ ਦਿਨ ਅਸੀਂ ਗੁਰੂ ਵਾਲੇ ਬਣਦੇ ਹਾਂ, ਪੰਜ ਪਿਆਰੇ ਸਾਹਿਬਾਨ ਕਹਿੰਦੇ ਨੇ ਕਿ ਭਾਈ ਤੁਸੀਂ ਅੰਮ੍ਰਿਤ ਛਕਿਆ, ਤੁਸੀਂ ਗੁਰੂ ਵਾਲੇ ਬਣੇ ਹੋ, ਕੋਈ ਤੁਹਾਡੇ ਮਨ ਦਾ ਕੋਈ ਸਵਾਲ ਹੋਵੇ। ਅਸਲ 'ਚ ਇੱਦਾਂ ਹੈ ਕਿ ਇਹ ਜਿਹੜੀ ਜਨਮ ਤੋਂ ਲੈ ਕੇ ਮਰਨ ਤੱਕ ਦੀ ਜੀਵਨ ਯਾਤਰਾ ਹੈ, ਇਹਨੇ ਕਦੇ ਧਰਮ ਦੀ ਯਾਤਰਾ ਦਾ ਰੂਪ ਲਿਆ ਹੀ ਨਹੀਂ। ਅਸੀਂ ਧਰਮ ਦੇ ਯਾਤਰੀ ਬਣੇ ਹੀ ਨਹੀਂ ਅਜੇ। ਬਚਪਨ ਸੀ, ਜਵਾਨੀ ਆ ਗਈ, ਜਵਾਨੀ ਸੀ ਬੁਢੇਪਾ ਆ ਗਿਆ, ਬੁਢੇਪਾ ਸੀ ਮੌਤ ਆ ਗਈ। ਇਹ ਤਿੰਨ ਅਵਸਥਾ ਜਿਹੜੀਆਂ ਸੀ ਬੀਤ ਗਈਆਂ। ਕਦੇ ਧਰਮ ਦੇ ਯਾਤਰੀ ਬਣੀਏ, ਪਤਾ ਲੱਗੇ ਕਿ ਬੰਦਾ ਸਵਾਸਾਂ ਰੂਪੀ ਪੂੰਜੀ ਲੈ ਕੇ ਆਇਆ ਸੀ, ਰੱਬ ਨੂੰ ਮਿਲਣ ਦੀ ਇਹਨੂੰ ਇੱਕ ਅਵਸਰ ਮਿਲੀ ਸੀ, ਵਾਰੀ ਮਿਲੀ ਸੀ, ਮੌਕਾ ਮਿਲਿਆ ਸੀ, ਹੁਣ ਉਹਦੇ ਵਿੱਚੋਂ ਇਹ ਕਿੰਨਾ ਕੁ ਅੱਗੇ ਗਿਆ, ਕਿੰਨਾ ਕੁ ਨਹੀਂ ਗਿਆ। ਤੁਸੀਂ ਵੇਖੋ ਕਿ ਬੱਚਾ ਸਕੂਲ ਜਾਵੇ ਨਾ, ਪੰਜਾਂ ਕੁ ਸਾਲਾਂ ਬਾਅਦ ਉਹਦੇ ਕੋਲ ਵੀ ਇੱਕ ਸਰਟੀਫਿਕੇਟ ਹੁੰਦਾ ਹੈ, ਪਰ ਉਹ ਕਹਿ ਸਕਦਾ ਵੀ ਮੈਂ ਪ੍ਰਾਇਮਰੀ ਕੀਤੀ ਹੈ। 8 ਸਾਲਾਂ ਬਾਅਦ ਕਹਿੰਦਾ ਜੀ ਮੈਂ ਮਿਡਲ ਕੀਤੀ ਹੈ, 10 ਸਾਲ ਬਾਅਦ ਕਹਿੰਦਾ ਮੈਂ ਮੈਟ੍ਰਿਕ ਕੀਤੀ ਹੈ, 12 ਸਾਲਾਂ ਬਾਅਦ ਕਹਿੰਦਾ ਜੀ ਮੈਂ ਪਲੱਸ 2 ਕੀਤੀ ਹੈ, 14-15 ਸਾਲ ਬਾਅਦ ਕਹਿੰਦਾ ਜੀ ਮੈਂ ਗ੍ਰੈਜੂਏਸ਼ਨ ਕੀਤੀ, ਮੈਂ ਗ੍ਰੈਜੂਏਟ ਹਾਂ, ਮੈਂ BA ਪਾਸ ਹਾਂ। ਫਿਰ ਹੋਰ 2-3 ਸਾਲ ਲਾ ਕੇ ਕਹਿੰਦਾ ਜੀ ਮੈਂ 16ਵੀਂ ਪੜ੍ਹ ਲਈ, ਮੈਂ 14ਵੀਂ ਪੜ੍ਹ ਲਈ, ਮੈਂ ਮਾਸਟਰ ਕਰ ਲਈ। ਪਰ ਆਪਣੇ ਤੁਸੀਂ ਵੇਖੋ ਕਿ ਅਸੀਂ ਉੱਥੇ ਦੇ ਉੱਥੇ ਹੀ ਖਲੋਤੇ ਹਾਂ, ਕਿਉਂਕਿ ਅਸੀਂ ਯਾਤਰੂ ਬਣੇ ਹੀ ਨਹੀਂ। ਜੇ ਧਰਮ ਦੀ ਯਾਤਰਾ ਸਾਡੇ ਜੀਵਨ ਵਿੱਚ ਆਵੇ ਤਾਂ ਫਿਰ ਸਾਨੂੰ ਪੁੱਛਣਾ ਵੀ ਪਵੇ ਵੀ ਕਿਹੜੀ ਗੱਡੀ ਕਿੱਥੇ ਜਾਂਦੀ ਹੈ, ਕਿਹੜੇ ਕਿਹੜੇ ਸਟੇਸ਼ਨ 'ਤੇ ਰੁਕਦੀ ਹੈ, ਕਿਹੜੇ ਕਿਹੜੇ ਰਾਜ ਸ਼ਹਿਰ ਆਉਣਗੇ, ਕਿਵੇਂ ਕਿਵੇਂ ਪਤਾ ਲੱਗੇਗਾ ਕਿ ਮੈਂ ਕਿੰਨੀ ਕੁ ਦੂਰ ਆ ਗਿਆ। ਧਰਮ ਦੀ ਇਸ ਸਾਡੀ ਅੱਜ ਦੀ ਜਿਹੜੀ ਅਧੋਗਤੀ ਹੈ, ਇਹਨੂੰ ਮੈਂ ਇੱਕ ਵਾਰੀ ਇੱਕ ਬਹੁਤ ਵੱਡੀ ਧਾਰਮਿਕ ਸੰਸਥਾ ਦੇ ਉਹ ਪ੍ਰਿੰਸੀਪਲ ਸਨ, ਉਹਨਾਂ ਦੇ ਕੋਲੋਂ ਇੱਕ ਯੂਨੀਵਰਸਿਟੀ ਦੇ ਵਿੱਚ ਸੁਣਿਆ ਸੀ ਵੀ ਕੁਝ ਆਦਮੀ ਨਸ਼ੇ ਵਿੱਚ ਧੁੱਤ ਹੋ ਕੇ ਰਾਤ ਬੇੜੀ ਵਿੱਚ ਬਹਿ ਗਏ, ਸਾਰੀ ਰਾਤ ਹੀ ਚੱਪੂ ਮਾਰਦੇ ਰਹੇ। ਜਦੋਂ ਸਵੇਰ ਹੋਈ ਨਸ਼ਾ ਉਤਰਿਆ, ਇੱਕ ਦੂਜੇ ਨੂੰ ਪੁੱਛਦੇ ਨੇ ਕਿੱਥੇ ਪਹੁੰਚੇ ਆ, ਤੇ ਆਸਾ ਪਾਸਾ ਵੇਖ ਕੇ ਸਾਰਿਆਂ ਨੇ ਦੱਸਿਆ ਵੀ ਆਪਾਂ ਤਾਂ ਕਿਤੇ ਵੀ ਨਹੀਂ ਪਹੁੰਚੇ, ਆਪਾਂ ਤੇ ਉੱਥੇ ਹੀ ਆ ਜਿੱਥੇ ਰਾਤ ਬੇੜੀ ਵਿੱਚ ਬੈਠੇ ਸੀ। ਕਹਿੰਦੇ ਕੀ ਹੋਇਆ, ਚੱਪੂ ਤੇ ਸਾਰੀ ਰਾਤ ਹੀ ਮਾਰਿਆ ਹੈ। ਉਹ ਕਹਿੰਦੇ ਚੱਪੂ ਤਾਂ ਮਾਰਿਆ ਪਰ ਉਹ ਜਿਹੜੇ ਰੱਸੇ ਨਾਲ ਬੇੜੀ ਬੱਧੀ ਸੀ ਉਹ ਰੱਸਾ ਹੀ ਨਹੀਂ ਖੋਲਿਆ, ਬੇੜੀ ਤਾਂ ਤੁਰੀ ਨਹੀਂ। ਅੱਜ ਧਰਮ ਦੇ ਨਾਂ ਤੇ ਹੀ ਸਭ ਕੁਛ ਹੋ ਰਿਹਾ, ਪਰ ਕੀ ਧਰਮ ਦੀ ਜਿਹੜੀ ਸ਼ੁਰੂਆਤ ਹੈ, ਸਾਡੇ ਬਾਰੇ ਇੱਕ ਗੱਲ ਕਹੀ ਜਾਂਦੀ ਹੈ ਕਿ ਜਿਸ ਕੋ ਹਮ ਮਾਨਤੇ ਹੈ ਉਸ ਕੋ ਹਮ ਜਾਣਤੇ ਨਹੀਂ। ਜਿਸ ਰੱਬ ਨੂੰ ਮੰਨਦੇ ਹਾਂ ਅਸੀਂ ਉਸ ਰੱਬ ਨੂੰ ਵੀ ਨਹੀਂ ਜਾਣਦੇ, ਰੱਬ ਤੇ ਇੱਕ ਹੈ, ਅਸੀਂ ਮੂਲੋਂ ਹੀ ਭੁੱਲ ਗਿਆ ਸੀ 4 ਰੱਬ ਬਣਾ ਲਏ। ਔਰ ਅੱਜ ਤੋਂ 500 ਸਾਲ ਤੋਂ ਵੀ ਪੁਰਾਣੀ ਕਥਾ ਹੈ ਕਿ ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਿਮ ਨੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਗੱਲ ਸਮਝਣ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਰ ਬਾਰ ਇੱਕ ਓਂਕਾਰ ਦਾ ਜ਼ਿਕਰ ਕਿਉਂ ਆਉਂਦਾ ਹੈ, ਇਹਦਾ ਮੁੱਢ ਵੀ ਇੱਕ ਓਂਕਾਰ ਤੋਂ ਕਿਉਂ ਦਰਜ ਕੀਤਾ ਗਿਆ। ਕਿਉਂਕਿ ਜੇ ਆਪਾਂ ਇੱਥੋਂ ਹੀ ਭੁੱਲ ਗਏ ਅਗਲੀ ਗੱਲ ਸਾਡੀ ਬਣੇਗੀ ਨਹੀਂ। ਮੈਂ ਫਿਰ ਬੇਨਤੀ ਕਰਾਂ, ਰੱਬ ਇੱਕ ਹੈ, ਅਸੀਂ ਉਹਨੂੰ ਵਾਹਿਗੁਰੂ ਕਹਿੰਦੇ ਹਾਂ, ਹਿੰਦੂ ਉਸ ਨੂੰ ਹਰੀ ਜਾਂ ਕੁਛ ਹੋਰ ਨਾਮ ਕਹਿੰਦੇ ਨੇ, ਰਾਮ ਕਹਿੰਦੇ ਨੇ। ਹੁਣ ਇਹ ਵੱਖਰੀ ਗੱਲ ਹੈ ਕਿ ਅਸੀਂ ਇੱਕ ਗੱਲ ਦੇ ਝਗੜੇ ਵਿੱਚ ਪੈ ਜਾਈਏ ਕਿ ਰਾਜੇ ਰਾਮ ਨੂੰ ਕਿਉਂ ਰਾਮ ਕਿਹਾ ਜਾ ਰਿਹਾ। ਨਹੀਂ ਭਾਈ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਉਂਦਾ ਹੈ ਭਗਤ ਪ੍ਰਹਿਲਾਦ ਦਾ, कि वह कहता है कि नहीं छोड़ो रे बाबा राम नाम, वो तो सतयुग दी गल्लां ने, उदों भी रब का एक नाम जिहड़ा सी ओह राम सी। मुसलमानां दा अल्लाह, अंग्रेजां दा गॉड, यह इको ही है। हाँ एक गल तो मुक गई ना कि साडा सारयां दा रब एक है। अगली गल एक थां ते नहीं है, वो अंग्रेजां दे मुल्क च भी है, वह मुसलमानां दे मुल्क विच भी है, वह पंजाब दे विच भी है, वह सारे हिंदुस्तान दे विच भी है, वह सारियां थावां ते है, वह मेरे कोल भी है, तुहाडे कोल भी है, पर मिलदा गुरु की कृपा नाल है। हुण गुरु की कृपा दे अर्थ जिहड़े असी कीते ने, कोई घर की कोठी वेख के कही जांदा है गुरु की बड़ी कृपा है, कोई दो मुंडे वेख के कही जांदा है बड़ी कृपा है, कोई बार BMW खलोती तां कही जांदा जी मेरे ते महाराज की बड़ी कृपा है। ये चेता रखना, गुर कृपा जेह नर को कीनी तेह ये जुगत पछानी। गुरु की कृपा जिस दिन भी होएगी सानू इस जुगती दी, इस ढंग दी, इस तरीके दी, इस थ्योरी दी, इस मैथड दी, इस नुकते दी समझ आ जाएगी कि नानक लीन भयो गोबिंद सिंह ज्यों पानी संग पानी, कि असी परमात्मा विच इवें अभेद होवांगे जिवें पानी विच पानी मिलदा है। जल का जल हुआ राम, जिन्हां ते गुरु की कृपा है। और ये गल सुखमनी साहब दे विच सानू पढ़ाई जाती है कि जे प्रसाद जिहदी कृपा नाल तेरी शकल सूरत सोहनी है, तेरा घर मंदिर सोहना है, तेरे तू पदार्थ सारे छक लैना है, जिहदी कृपा नाल तेरे कोले उच्चे मान मरतबे ने भाई, उस परमात्मा नूं सदा चेते विच रखिया कर, उन्हों अपने हिरदे विच रखिया कर, उन्हों कदे भुलाया ना कर, उन्हों कदे वसारिया ना कर। हुण ओ परमात्मा जिहदी कृपा नाल सारा कुछ मिलदा है, वेखो एक गल सानू समझ आई, वह है कड़ा प्रसाद। उहदे प्रति असी बड़े सुचेत हाँ, कड़ा प्रसाद कराउणा भी है, कड़ा प्रसाद लैणा भी है, कड़ा प्रसाद घर भी लैके जाना है, कड़ा प्रसाद जे कोई मिले उन्हों वंडना भी है कि मैं अज गुरुद्वारे गया सी। कड़ा प्रसाद तो भी पहला गुरुद्वारे दे विच इक मिलदा है, उन्होंने कहते गुरप्रसाद, जिहड़ा अज भी है, एक ओंकार सतगुर प्रसाद। ये जिहड़ा सतगुर प्रसाद है कि इहदे प्रति भी असी इदां ही सुचेत हाँ, कड़ा प्रसाद ना मिले सेवादार भुल जाए जा घट दे दे जा ना दे, असी पुंजे लेटड़ तक जाने हैं, तो गुरप्रसाद भावें सारी उम्र ना मिले सानू कोई फर्क ही नहीं पैंदा। मैं जदों इत्थे आउंदा उदों ही बेनती करदा, मैं किसी फोटो के विरुद्ध नहीं हाँ, सिर मेरा इन्ना ही एक दर्द है कि तुसीं घर विच जदों तुहानूं कोई पुछदा है तुसीं कहिंदे जी बाबा जी की बड़ी कृपा है, नहीं कृपा गुरु की कृपा कहना चाहिए। वो बाबा जी तुहाडे बजुर्गों वास्ते, तुहाडे वास्ते, क्योंकि उन्हां दी जिहड़ी परमात्मा ने ड्यूटी लाई है, कोई भी धार्मिक शख्सियत, कोई भी भजन बंदगी वाली आत्मा रूह जिहड़ी धरती ते आई है, उहदी इको ही जिम्मेवारी सी कि उह सानू नाम जपाउंदे, सानू अमृत छकाउंदे, सानू गुरु वाले बणाउंदे, सानू गुरु वाले बनण दी प्रेरणा कर दे। और मैं इत्थे ना लै के हर वारी बोल के गया भी वड्डे महापुरख जिहड़े ने उह किसे तस्वीर की पूजा नहीं सी करदे, ਉਹਨਾਂ ਦੀ ਤਸਵੀਰ ਛੋਟੇ ਮਹਾਂਪੁਰਖ ਨੇ ਰੱਖ ਲਈ ਇਸ ਕਰਕੇ ਕਿ ਜਦੋਂ ਮੈਂ ਜਾਵਾਂਗਾ ਮੇਰੀ ਵੀ ਰੱਖ ਲੈਣਗੇ ਅਗਲੇ। ਗੱਲ ਉੱਥੋਂ ਸ਼ੁਰੂ ਹੋਈ ਹੈ। ਨਹੀਂ ਤੇ ਵੱਡੇ ਮਹਾਂਪੁਰਖ ਜਿਹੜੇ ਸੀ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਉਹ ਕਿਹੜੀ ਤਸਵੀਰ ਦੀ ਪੂਜਾ ਕਰਦੇ ਸੀ ਆਪ ਜੀ ਦੱਸ ਦਿਓ। ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਉਹ ਕਿਹੜੀ ਤਸਵੀਰ ਦੀ ਪੂਜਾ ਕਰਦੇ ਸੀ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਉਹ ਕਿਹੜੀ ਤਸਵੀਰ ਦੀ ਪੂਜਾ ਕਰਦੇ ਸੀ। ਕਿਸੇ ਤਸਵੀਰ ਦੀ ਪੂਜਾ ਨਹੀਂ ਸੀ ਕਰਦੇ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਨਣ ਵਾਲੇ ਹਾਜ਼ਰ ਨਾਜ਼ਰ ਮੰਨਣ ਵਾਲੇ ਔਰ ਵਿਸ਼ਵਾਸ ਰੱਖਣ ਵਾਲੇ ਉਜਾੜਾ ਥਿਆ ਤੇ ਜਾ ਕੇ ਬਹਿ ਜਾਂਦੇ ਸੀ। ਪਤਾ ਸੀ ਕਿ ਹੋਏਗਾ ਖਸਮ ਲਏਗਾ ਰਾਖ, ਨਾ ਸਪਠੂਆਂ ਲੜੇਗਾ ਨਾ ਭੁੱਖੇ ਮਰਾਂਗੇ। ਏਡਾ ਵਿਸ਼ਵਾਸ। ਆਓ ਵਾਪਸ ਆ ਜਾਈਏ ਆਪਾਂ ਉਹਨਾਂ ਮਹਾਂਪੁਰਖਾਂ ਨੇ ਸਾਨੂੰ ਇਹ ਵਿਸ਼ਵਾਸ ਦਿਰੜਾਇਆ ਕਿ ਅਸੀਂ ਥਿਆਂ ਵਿੱਚ ਬੈਠੇ ਸਾਨੂੰ ਠੂਹੇ ਨਹੀਂ ਲੜੇ, ਅਸੀਂ ਨਹੀਂ ਮਰੇ। ਪਰ ਤੁਸੀਂ ਵੇਖ ਲਓ ਅਸੀਂ ਘਰਾਂ 'ਚ ਬੈਠੇ ਜਿਹੜੀਆਂ ਚੀਜ਼ਾਂ ਅਸੀਂ ਮੰਗੀ ਜਾਂਦੇ ਰੱਬ ਕੋਲੋਂ ਉਹ ਹੀ ਲੜ ਲੜ ਕੇ ਉਹਦੇ ਨਾਲ ਹੀ ਅਸੀਂ ਮਰੀ ਜਾਂਦੇ ਹਾਂ। ਕਿਸੇ ਨੂੰ ਸ਼ਰਾਬ ਲੜੀ ਜਾਂਦੀ ਹੈ, ਕਿਸੇ ਨੂੰ ਹੋਰ ਨਸ਼ਾ ਲੜੀ ਜਾਂਦਾ, ਕਈਆਂ ਨੂੰ ਸਰਦਾਰੀ ਲੜੀ ਜਾਂਦੀ ਹੈ, ਕਈਆਂ ਨੂੰ ਪੈਸਾ ਹੀ ਲੜੀ ਜਾਂਦਾ, ਕਈਆਂ ਨੂੰ ਚੌਧਰ ਲੜੀ ਜਾਂਦੀ ਹੈ। ਉਹ ਤੇ ਠੂਹੇ ਸੱਪ ਨਾਲ ਨਾ ਲੜ ਕੇ ਮਰੇ ਤੇ ਤੁਸੀਂ ਚੌਧਰਦਾਰੀ ਨਾਲ ਲੜ ਕੇ ਮਰ ਗਏ। ਬਾਹਰਲੇ ਮੁਲਕਾਂ 'ਚ 12 ਵਜੇ ਨਾ ਬੀਬੀਆਂ ਕਹਿਣ ਲੱਗ ਜਾਂਦੀਆਂ ਨੇ ਬੱਚਿਆਂ ਨੂੰ, ਕਾਕਾ ਲੰਗਰ ਛੇਤੀ ਛਕ ਲਓ, ਇਹ ਕਿਤੇ ਬਾਬੇ ਲੜੀ ਨਾ ਪੈਣ। ਅੱਜ ਪੁੱਛੋ ਆਪਣੇ ਗੁਰੂ ਕੋਲੋਂ, ਗੁਰੂ ਪੰਜਵੇਂ ਪਾਤਸ਼ਾਹ ਕੋਲੋਂ ਪੁੱਛੋ, ਸੁਣੋ ਉਹ ਜਿਹੜਾ ਰੱਬ ਇੱਕ ਹੈ, ਉਹ ਜਿਹੜਾ ਰੱਬ ਇੱਕ ਥਾਂ 'ਤੇ ਨਹੀਂ ਹੈ, ਜਿਹੜਾ ਰੱਬ ਸਾਰੀਆਂ ਥਾਵਾਂ 'ਤੇ ਹੈ, ਜਿਹੜਾ ਰੱਬ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਪਤਾ ਉਹ ਰੱਬ ਹੈ ਕਿਹੋ ਜਿਹਾ?
ਹਾਂਜੀ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ।
ਉਹ ਮਿੱਠਾ ਬੋਲਣ ਵਾਲਾ ਹੈ, ਉਹ ਸੱਜਣ ਹੈ, ਉਹ ਦੁਸ਼ਮਣ ਹੈ ਹੀ ਨਹੀਂ, ਉਹ ਸੁਆਮੀ ਹੈ, ਉਹ ਮੇਰਾ ਖਸਮ ਹੈ, ਮੇਰਾ ਭਰਤਾ ਹੈ, ਮੇਰਾ ਮਾਲਕ ਹੈ। ਇਹ 3 ਸ਼ਬਦ ਕਿਸੇ ਹੋਰ ਨੂੰ ਨਾ ਆਪਣੀ ਜ਼ਿੰਦਗੀ 'ਚ ਦੇਣਾ। ਹਾਂਜੀ।
ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ।
ਗੁਰੂ ਅਰਜਨ ਦੇ ਪਿਤਾ ਮਹਾਰਾਜ ਕਹਿੰਦੇ ਨੇ, ਮੈਂ ਚੇਤੇ ਕਰਕੇ ਵੇਖਿਆ, ਸੰਭਲ ਦਾ ਅਰਥ ਹੁੰਦਾ ਸੰਭਾਲ ਕੇ, ਪਿਛਲੀ ਸੰਭਾਲ ਕੀਤੀ ਵੀ ਕਦੇ ਬੋਲਿਆ ਹੋਵੇ, ਸ਼ੁਰੂ ਸ਼ੁਰੂ 'ਚ ਹੀ ਬੋਲਿਆ ਹੋਵੇ ਕਦੇ। ਕਹਿੰਦੇ ਨਹੀਂ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਉਹ ਕਦੇ ਨਹੀਂ ਕੌੜਾ ਬੋਲਿਆ, ਇਹ ਨਹੀਂ ਕਿ ਅੱਜ ਨਹੀਂ ਬੋਲਦਾ, ਉਹ ਪਹਿਲਾਂ ਵੀ ਨਹੀਂ ਸੀ ਬੋਲਦਾ। ਹਾਂਜੀ।
ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨ।
ਫਿਰ ਪਤਾ ਲੱਗਿਆ ਕਿ ਉਹ ਤਾਂ ਬੋਲਣਾ ਜਾਣਦਾ ਹੀ ਨਹੀਂ ਕੌੜਾ। ਹਾਂਜੀ।
ਔਗਣ ਕੋ ਨਾ ਚਿਤਾਰੇ।
ਅਗਲੀ ਗੱਲ ਪਤਾ ਲੱਗੀ ਕਿ ਉਹ ਤੇ ਔਗਣ ਵੀ ਨਹੀਂ ਚਿਤਾਰਦਾ। ਵੇਖੋ ਜਦੋਂ ਵੀ ਅਸੀਂ ਬਾਣੀ ਪੜ੍ਹਦੇ ਹਾਂ, ਜਦੋਂ ਸਾਨੂੰ ਦੱਸਿਆ ਜਾਂਦਾ ਰੱਬ ਕਿਹੋ ਜਿਹਾ, ਗੁਰੂ ਜੀ ਕਹਿੰਦੇ ਰੱਬ ਤੇਰੀ ਮਾਂ ਵਰਗਾ ਹੈ। ਤੇ ਹੁਣ ਜਿਹਨਾਂ ਨੇ ਮਾਂ ਹੀ ਘਰੋਂ ਕੱਢਤੀ ਉਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਹਿਸਾਬ ਕਿਤਾਬ ਲਾਓਗੇ ਬਈ। ਜਿਹਨਾਂ ਦੇ ਲਈ ਮਾਂ ਇੱਕ ਬੁੱਢੀ ਹੈ, ਜਿਹਨਾਂ ਦੇ ਲਈ ਮਾਂ ਇੱਕ ਬਹੁਤ ਵੱਡੀ ਘਰ 'ਚ ਮੁਸੀਬਤ ਹੈ, ਇੱਕ ਖੂੰ ਖੂੰ ਕਰਦੀ ਇੱਕ ਮਾਈ ਹੈ, ਉਹਨਾਂ ਨੂੰ ਕੀ ਪਤਾ ਮਾਂ ਕਿਹਨੂੰ ਕਿਸ ਕਿਸ ਕਹਿੰਦੇ ਨੇ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਔਗਣ ਕੋ ਨਾ ਚਿਤਾਰੇ, ਮਾਂ ਉਸਨੂੰ ਕਹਿੰਦੇ ਨੇ ਜਿਹਨੇ ਕਦੇ ਵੀ ਆਪਣੇ ਬੱਚੇ ਦੇ ਔਗਣ ਲਿਖੇ ਹੀ ਨਹੀਂ। ਜੇ ਕਿਤੇ ਉਹ ਸਾਰੀਆਂ ਗਲਤੀਆਂ ਲਿਖਦੀ ਕਿ ਤੂੰ ਕਿੰਨੇ ਵਾਰੀ ਮੇਰੇ ਕੱਪੜਿਆਂ 'ਤੇ ਮਲ ਮੂਤਰ ਵਿਸ਼ਟਾ ਕੀਤੀ, ਕਿੰਨੇ ਵਾਰੀ ਤੂੰ ਰਾਤ ਨੂੰ ਤਲਾਈ ਚਾਦਰ ਭਿਉਈ, ਕਿੰਨੇ ਵਾਰੀ ਤੂੰ ਮੇਰੀ ਰੋਟੀ ਥਾਲੀ ਦੇ ਵਿੱਚ ਹੱਥ ਮਾਰਿਆ, ਇਹ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਿਹਾ ਮੈਂ। ਕਿਤੇ ਉਹਨੇ ਸਾਰੀਆਂ ਲਿਖੀਆਂ ਹੁੰਦੀਆਂ ਤੇ ਫਿਰ ਇਹ ਚੇਤਾ ਰੱਖਣਾ, ਫਿਰ ਉਹੀ ਗੱਲ ਆਉਣੀ ਸੀ ਕਿ ਅਕਬਰ ਦੇ ਦਰਬਾਰ ਵਿੱਚ ਕਿਤੇ ਗੱਲ ਚੱਲੀ ਤੇ ਉਹਦਾ ਨਤੀਜਾ ਇਹ ਸੀ ਕਿ ਕੋਈ ਬੱਚਾ ਆਪਣੀ ਮਾਂ ਦਾ ਕਰਜ਼ਾ ਨਹੀਂ ਦੇ ਸਕਦਾ। ਤੇ ਉਹ ਕਹਿਣ ਲੱਗਾ ਵੀ ਕੀ ਮੈਂ ਵੀ ਨਹੀਂ ਦੇ ਸਕਦਾ, ਮੈਂ ਇੱਕ ਬਾਦਸ਼ਾਹ ਹਾਂ। ਤੇ ਮੰਤਰੀਆਂ ਨੇ ਕਿਹਾ ਵੀ ਨਹੀਂ, ਮਾਂ ਦਾ ਕਰਜ਼ਾ ਰਾਜਾ ਵੀ ਨਹੀਂ ਦੇ ਸਕਦਾ। ਕਹਿੰਦਾ ਕੀ ਕੀਮਤ ਹੈ ਉਹਦੀ? ਕਹਿੰਦੇ ਵੀ ਕੀਮਤ ਦਾ ਤੇ ਸਾਨੂੰ ਵੀ ਨਹੀਂ ਪਤਾ। ਹੁਣ ਉਹਨੇ ਘਰ ਜਾ ਕੇ ਆਪਣੀ ਅੰਮੀ ਨੂੰ ਪੁੱਛਿਆ ਵੀ ਅੰਮੀ ਕੀ ਇੱਕ ਬੱਚਾ ਆਪਣੀ ਮਾਂ ਦਾ ਕਰਜ਼ਾ ਨਹੀਂ ਦੇ ਸਕਦਾ? ਉਹ ਕਹਿਣ ਲੱਗੀ ਨਹੀਂ। ਕਹਿੰਦਾ ਚੱਲ ਤੂੰ ਮੈਨੂੰ ਦੱਸ, ਮੈਂ ਦਿਆਂਗਾ, ਕੀ ਕੀਮਤ ਹੈ ਉਹਦੀ? ਕਹਿੰਦੀ ਠੀਕ ਹੈ। ਅੱਜ ਜਦੋਂ ਬਿਸਤਰ ਕਮਰੇ ਵਿੱਚ ਸੌਣ ਵਾਸਤੇ ਗਿਆ ਤੇ ਵੇਖਿਆ ਤੇ ਬਿਸਤਰਾ ਗਿੱਲਾ ਸੀ, ਸਾਰੇ ਨੌਕਰ ਚੱਕਰ ਹਾਜ਼ਰ ਹੋ ਕਰ ਲਏ ਉਹਨੇ। ਕਹਿੰਦਾ ਇਹ ਦੱਸੋ ਇਹ ਗੁਸਤਾਖੀ ਕੀਤੀ ਕਿੰਨੇ ਹੈ, ਮੇਰੇ ਬਿਸਤਰੇ ਤੇ ਪਾਣੀ ਕਿੰਨੇ ਡੋਲਿਆ? ਉਹ ਕਹਿੰਦੇ ਜਾਂ ਪਣਾ ਸਾਡੀ ਹਿੰਮਤ ਹੈ, ਸਾਡੀ ਡਿਊਟੀ ਤੁਹਾਡੇ ਸੇਜ ਵਿਛਾਉਣੀ ਹੈ, ਉਹਦੇ ਤੇ ਪਾਣੀ ਡੋਲਣਾ ਨਹੀਂ ਹੈ। ਕਹਿੰਦਾ ਫਿਰ ਇੱਥੇ ਕਿਹੜੀ ਬਲਾ ਆਈ ਸੀ? ਉਹ ਕਹਿੰਦੇ ਬਾਦਸ਼ਾਹ ਬਲਾ ਤਾਂ ਨਹੀਂ ਆਈ, ਰੋਜ਼ ਦੀ ਤਰ੍ਹਾਂ ਤੇਰੀ ਮਾਂ ਜ਼ਰੂਰ ਆਈ ਸੀ। ਕਹਿੰਦਾ ਮਾਂ ਨੂੰ ਬੁਲਾਓ। ਮਾਂ ਨੂੰ ਬੁਲਾਇਆ, ਅੰਮੀ ਤੂੰ ਮੇਰੇ ਕਮਰੇ 'ਚ ਆਈ ਸੀ? ਕਹਿੰਦੀ ਮੈਂ ਰੋਜ਼ ਆਉਂਦੀ ਹਾਂ, ਮੈਂ ਰੋਜ਼ ਆ ਕੇ ਵੇਖਦੀ ਮੇਰੇ ਪੁੱਤ ਨੇ ਕਿੱਥੇ ਸੌਣਾ, ਬਿਸਤਰਾ ਕਿਹੋ ਜਿਹਾ। ਜਦੋਂ ਤੂੰ ਅੱਜ ਆਈ ਤਾਂ ਬਿਸਤਰਾ ਗਿੱਲਾ ਸੀ? ਨਹੀਂ, ਪਰ ਜਦੋਂ ਮੈਂ ਆਇਆ ਤਾਂ ਉਦੋਂ ਗਿੱਲਾ ਸੀ। ਕਹਿੰਦੀ ਪਾਣੀ ਮੈਂ ਹੀ ਡੋਲ ਕੇ ਗਈ ਹਾਂ। ਹੁਣ ਉਹਦੇ ਸ਼ਬਦ ਨੇ, ਮੈਂ ਆਪਣੇ ਤੌਰ 'ਤੇ ਬੋਲਾਂ, ਕੋਈ ਬੋਲੇ। ਉਹਨੇ ਕਿਹਾ ਮਾਂ ਕੀ ਬੋਲਿਆ ਹੋਏਗਾ ਪਤਾ ਨਹੀਂ, ਉਹਦਾ ਅਰਥ ਇਹੀ ਹੋਏਗਾ ਵੀ ਤੇਰੀ ਮੱਤ ਮਾਰੀ ਹੈ, ਮੈਂ ਸੌਣਾ ਨਹੀਂ। ਉਹ ਕਹਿੰਦੀ ਪੁੱਤਰ ਸੌਣਾ ਹੈ ਤੂੰ, ਪਰ ਤੂੰ ਮੈਨੂੰ ਇੱਕ ਗੱਲ ਪੁੱਛੀ ਸੀ ਅੱਜ ਵੀ ਮਾਂ ਮੈਨੂੰ ਦੱਸ ਤੇਰਾ ਕੀ ਕਰਜ਼ਾ ਹੈ, ਮੈਂ ਦੇਣਾ ਚਾਹੁੰਦਾ। ਅਤੇ ਬਸ ਪੁੱਤਰ ਮੈਂ ਤੈਨੂੰ ਇਹੀ ਦੱਸਣਾ ਚਾਹੁੰਦੀ ਹਾਂ ਕਿ ਆ ਗਿੱਲਾ ਬਿਸਤਰਾ, ਤੂੰ ਇੱਕ ਰਾਤ ਸੌਂ ਜਾ, ਮੈਂ ਤਾਂ ਤੇਰੇ ਨਾਲ ਕਈ ਸਾਲ ਸੁੱਤੀ ਹਾਂ, ਤੂੰ ਇੱਕ ਰਾਤ ਸੌਂ ਜਾ, ਫਿਰ ਮੈਨੂੰ ਸਵੇਰੇ ਉੱਠ ਕੇ ਦੱਸੀ ਵੀ ਕਰਜ਼ਾ ਦੇ ਸਕਦਾ ਤੂੰ। ਰੱਬ ਕਹਿੰਦੇ ਕਿਹਨੂੰ ਨੇ, ਪਤਾ ਹੀ ਨਹੀਂ ਸਾਨੂੰ। ਕੋਈ ਮੜੀਆਂ ਨੂੰ ਪੂਜੀ ਜਾਂਦਾ, ਕੋਈ ਸੱਪਾਂ ਦੀ ਪੂਜਾ ਕਰੀ ਜਾਂਦਾ, ਕੋਈ ਮੌੜੀਆਂ ਬਾਹਾਂ ਨਾਲ ਬੰਨੀ ਫਿਰਦਾ, ਕੋਈ ਕਾਲੇ ਧਾਗੇ ਪੈਰ ਨਾਲ ਬੰਨੀ ਫਿਰਦਾ। ਅਸੀਂ ਜੀ ਰੱਬ ਨੂੰ ਮੰਨਦੇ ਹਾਂ, ਰੱਬ ਕਾਲੇ ਧਾਗੇ ਨੂੰ ਕਹਿੰਦੇ ਨੇ? ਕਿਉਂ ਕਾਲੇ ਇਲਮਾਂ ਦੇ ਵਿੱਚ ਪੈ ਗਏ ਹੋ? ਕਿਉਂ ਭੂਤਾਂ ਪ੍ਰੇਤਾਂ ਦੇ ਚੱਕਰਾਂ 'ਚ ਪੈ ਗਏ ਹੋ? ਤੁਹਾਨੂੰ ਹੁਕਮ ਸੀ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਤੁਹਾਨੂੰ ਹੁਕਮ ਸੀ ਕਿਰਤ ਕਰਨ ਦਾ, ਨਾਮ ਜਪਣ ਦਾ, ਵੰਡ ਛਕਣ ਦਾ, ਪਰ ਕੀ ਕਹੀਏ, ਕਿਹਨੂੰ ਕਹੀਏ? ਜਿਹੜੇ ਲੋਕ ਤੁਹਾਨੂੰ ਸਲਾਹਾਂ ਦਿੰਦੇ ਨੇ, ਆਹ ਪਾਠ ਕਰੋ ਇਹ ਮਿਲੇਗਾ, ਆਹ ਪਾਠ ਕਰੋ ਇਹ ਮਿਲੇਗਾ, ਇੱਥੇ ਬਹਿ ਕੇ ਕਰੋ ਆਹ ਮਿਲੇਗਾ। ਮੈਨੂੰ ਵਿਦੇਸ਼ ਤੋਂ ਇੱਕ ਟੈਲੀਫੋਨ ਆਇਆ, ਕਹਿੰਦਾ ਘਰਾਂ ਘਰਾਂ 'ਚ ਗੀਤ ਗਾਉਂਦੇ ਫਿਰਦੇ ਨੇ ਲੋਕ, ਇਹਦਾ ਅਰਥ ਹੈ ਕਿ ਉਹ ਬਾਣੀ ਨਹੀਂ ਪੜ੍ਹ ਰਹੇ, ਕਵਿਤਾਵਾਂ ਗਾ ਰਹੇ ਨੇ, ਅਤੇ ਲੋਕਾਂ ਦੇ ਕੋਲੋਂ ਪੈਸੇ ਮੰਗ ਰਹੇ ਨੇ, ਸਮਾਨ ਮੰਗ ਰਹੇ ਨੇ। ਅਤੇ ਮੈਂ ਹੈਰਾਨ ਸੀਗਾ ਵੀ ਤੁਸੀਂ ਲੋਕਾਂ ਨੂੰ ਕਹਿੰਦੇ ਵੀ ਇੱਥੇ ਬਹਿ ਕੇ ਬਾਣੀ ਪੜ੍ਹੋ, ਤੁਹਾਨੂੰ ਪੁੱਤ ਮਿਲ ਜਾਏਗਾ, ਤੁਹਾਨੂੰ ਪਾਸਪੋਰਟ ਮਿਲ ਜਾਏਗਾ, ਤੁਹਾਨੂੰ ਵੀਜ਼ਾ ਮਿਲ ਜਾਏਗਾ, ਅਤੇ ਤੁਸੀਂ ਪੈਸੇ ਮੰਗਣ ਲਈ ਵਾਜੇ ਢੋਲਕੀਆਂ ਲੈ ਕੇ ਬਾਹਰ ਚਲੇ ਗਏ। ਤੁਸੀਂ ਵੀ ਉੱਥੇ ਬਹਿ ਜਾਓ ਉਹਨਾਂ ਦੇ ਨਾਲ, ਤੁਸੀਂ ਕੋ ਘਰ ਘਰ ਜਾ ਕੇ ਲੜਾਈ ਪਾਈ ਹੋਈ ਹੈ ਵੀ 13 ਦੇ ਦਿਓ ਜੀ, 1300 ਦੇ ਦਿਓ ਜੀ, 13000 ਦੇ ਦਿਓ ਜੀ। ਉੱਥੇ ਬਵੋ ਨਾ ਜਿੱਥੇ ਲੋਕਾਂ ਨੂੰ ਬਿਠਾਇਆ ਤੁਸੀਂ, ਆਪ ਵੀ ਉੱਥੇ ਬਵੋ। ਵੇਖੋ ਇਹ ਤਾਂ ਗੱਲ ਸੱਚ ਹੈ ਕਿ ਤੈਂਡੇ ਸਿਮਰਨ ਹਬ ਕਿਸ਼ ਲਦਮ, ਰੱਬ ਦੀ ਭਗਤੀ ਕੀਤਿਆਂ ਸਭ ਕੁਝ ਮਿਲੇਗਾ। ਰੱਬ ਉਹ ਹੈ ਜਿਹੜਾ ਮਿੱਠਾ ਬੋਲਦਾ, ਰੱਬ ਉਹ ਹੈ ਜਿਹੜਾ ਕਦੇ ਕੌੜਾ ਨਹੀਂ ਬੋਲਦਾ, ਰੱਬ ਉਹ ਹੈ ਜਿਹੜਾ ਕਦੇ ਸਾਡੇ ਔਗਣ ਨਹੀਂ ਚਿਤਾਰਦਾ।
ਪਤਿਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨਾ ਕਾਲੇ।
ਉਹ ਪਤਿਤ ਨੂੰ ਪਾਵਨ ਕਰਦਾ, ਇਹ ਉਹਦਾ ਬਿਰਦ ਹੈ, ਇਹ ਉਹਦਾ ਸੁਭਾਅ ਹੈ, ਇਹ ਉਹਦੀ ਮੁੱਢ ਕਦੀਮੀ ਆਦਤ ਹੈ। ਇੱਕ ਤਿਲ ਮਾਤਰ ਵੀ ਜੇ ਤੁਸੀਂ ਹੱਥ ਵੀ ਜੋੜੇ ਨੇ ਨਾ ਰੱਬ ਅੱਗੇ, ਉਹਨੇ ਤੁਹਾਨੂੰ ਇਹਦਾ ਵੀ ਪੇ ਕਰਨਾ। ਜੇ ਤੁਸੀਂ ਸਿਰ ਨਵਾਤਾ, ਉਹਨੇ ਤੁਹਾਨੂੰ ਇਹਦਾ ਵੀ ਫਲ ਦੇਣਾ। ਜੇ ਤੁਸੀਂ ਚੌਂਕੜੀ ਮਾਰ ਕੇ ਬਹਿ ਗਏ, ਉਹਨੇ ਆਪਣੇ ਕੋਲ ਬੈਠਣ ਦਾ ਵੀ ਕੁਛ ਨਾ ਕੁਛ ਦੇਣਾ। ਬੜੀ ਪੁਰਾਣੀ ਗੱਲ ਹੈ, ਕਸ਼ਮੀਰ ਤੋਂ ਸਿੱਖ ਪੰਜਾਬ 'ਚ ਵੀ ਆਏ, ਦਿੱਲੀ ਵੱਲ ਵੀ ਗਏ। ਮੇਰਾ ਬੱਚਾ ਕੁਛ ਮਹੀਨਿਆਂ ਦਾ ਸੀ, ਇੱਕ ਪਰਿਵਾਰ ਸਾਡੇ ਕੋਲ ਭਾਖੜਾ ਨੰਗਲ ਆ ਗਿਆ। ਅਸੀਂ ਪੂਰੇ ਸ਼ਹਿਰ ਦੇ ਸਿੱਖ ਉਹਨਾਂ ਦੀ ਮਦਦ ਕਰਨ 'ਤੇ ਲੱਗੇ ਹੋਏ ਹਾਂ। ਇੱਕ ਸ਼ਾਮ ਇੱਦਾਂ ਹੀ ਉਗਰਾਹੀ ਕਰਦੇ ਵੀ ਇਹਨਾਂ ਨੂੰ ਕਿਵੇਂ ਵਸਾਇਆ ਜਾਵੇ, ਉਹ ਮੇਰੇ ਘਰ ਆ ਕੇ ਚਾਹ ਪਾਣੀ ਪੀਣ ਲੱਗ ਗਿਆ। ਮੇਰਾ ਛੋਟਾ ਜਿਹਾ ਬੱਚਾ ਉਹਨਾਂ ਦੀ ਆ ਕੇ ਲੱਤਾਂ ਨੂੰ ਚੰਬੜ ਗਿਆ, ਉਹਨਾਂ ਚੁੱਕ ਕੇ ਗੋਦੀ 'ਚ ਬਿਠਾ ਲਿਆ, ਉਹਨਾਂ 20 ਰੁਪਈਏ ਦਿੱਤੇ। ਮੈਂ ਕਿਹਾ, ਮੈਂ ਕਿਹਾ ਜੀ ਵੇਖੋ, ਅੱਜ ਤੁਹਾਡੀ ਅਵਸਥਾ ਇਹ ਹੈ ਕਿ ਤੁਸੀਂ, ਮੈਂ ਨਹੀਂ ਕਹਿੰਦਾ ਪਰ ਮੈਂ ਸਮਝਦਾ ਵੀ ਸਾਡਾ ਧਰਮ ਹੈ, ਅਸੀਂ ਪਹਿਲਾਂ ਤੁਹਾਨੂੰ ਵਸਾਈਏ, ਤੁਸੀਂ ਇਹਨੂੰ 2 ਰੁਪਈਏ ਦੇ ਦਿਓ, ਰੁਪਈਆ ਦੇ ਦਿਓ। ਉਹ ਕਹਿੰਦਾ, ਗਿਆਨੀ ਜੀ ਅਸਾਂ ਭੁੱਖੇ ਮਰ ਜਾਸਾਂ, ਪਰ ਸਾਡੀ ਇੱਕ ਰਵਾਇਤ ਹੈ, ਜੇ ਬੱਚਾ ਆ ਗਿਆ ਹੈ ਤਾਂ ਬੱਚੇ ਨੂੰ ਖਾਲੀ ਨਹੀਂ, ਤਾਂ ਮੈਂ ਤਾਂ 20 ਦੇਸਾਂ। ਮੈਂ ਤਾਂ ਇੱਕ ਬੰਦੇ ਦੀ ਗੱਲ ਸੁਣਾਈ ਤੁਹਾਨੂੰ, ਗੁਰੂ ਕੋਲ ਬਹਿ ਕੇ ਤਾਂ ਵੇਖੋ। ਰੋਜ਼ ਦਰਬਾਰ ਸਾਹਿਬ 'ਚ ਗੁਰੂ ਕੇ ਕੀਰਤਨੀਏ ਕਹਿੰਦੇ ਨੇ, ਰੋਜ਼ ਪੜ੍ਹਦੇ ਨੇ, ਰੋਜ਼ ਤੁਹਾਨੂੰ ਚੇਤਾ ਕਰਾਉਂਦੇ ਨੇ, ਫਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ। ਅਸੀਂ ਕਹਿੰਦੇ, ਬਾਬਾ ਆਹ ਪਾਏ 10 ਰੁਪਈਏ ਗੋਲਕ 'ਚ, ਅਸੀਂ ਚੱਲੇ ਬਹਿੰਦੇ ਹਾਂ। ਜੇ ਲਾਈਵ ਚੱਲਦਾ ਹੋਵੇ ਤਾਂ ਬਹਿ ਜਾਂਦੇ, ਫਿਰ ਲੜ ਲੁੜ ਕੇ ਵੀ ਬਹਿ ਜਾਂਦੇ ਹਾਂ, ਜੇ ਫੋਟੋ ਆਉਂਦੀ ਹੋਵੇ ਤਾਂ। ਨਹੀਂ, ਗੁਰੂ ਕੋਲ ਬਹਿਣਾ ਸਿੱਖੋ। ਗੁਰੂ ਨੂੰ ਧਿਆਉਣਾ ਸਿੱਖੋ, ਗੁਰੂ ਨੂੰ ਮਨਾਉਣਾ ਸਿੱਖੋ, ਗੁਰੂ ਵਾਲੇ ਹੋਣਾ ਸਿੱਖੋ। ਅਸੀਂ ਇਹ ਤਾਂ ਚਾਹੁੰਦੇ ਹਾਂ ਵੀ ਤੂੰ ਸਾਨੂੰ ਸਭ ਕੁਝ ਦੇ ਦੇ, ਮੈਂ ਭਾਵੇਂ ਦਾੜੀ ਕਟਾਵਾਂ, ਮੈਂ ਭਾਵੇਂ ਸ਼ਰਾਬ ਪੀਵਾਂ, ਮੈਂ ਭਾਵੇਂ ਜੋ ਮਰਜ਼ੀ ਕਰਾਂ। ਭਾਈ ਤੂੰ ਵੀ ਤਾਂ ਗੁਰੂ ਵਾਲਾ ਬਣ ਕੇ ਵੇਖ, ਆ ਜਿਹੜੇ ਦਿਨ ਲੰਘੇ ਨੇ, ਤੇਰੇ ਗੁਰੂ ਨੇ ਤੇਰੇ ਨਾਲ ਪਹਿਲਾ ਵਾਅਦਾ ਕੀਤਾ ਸੀ, ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ। ਮਾਰਚ 1762 ਵਿੱਚ, ਮਾਰਚ 1783 ਚ ਸਿੰਘਾਂ ਨੇ, ਸਿੱਖ ਜਰਨੈਲਾਂ ਨੇ ਦਿੱਲੀ ਫਤਿਹ ਕੀਤੀ। 1762 ਵਿੱਚ ਵੱਡਾ ਘੱਲੂਘਾਰਾ ਹੋਇਆ, 60,000 ਵਿੱਚੋਂ 30,000 ਸਿੰਘ, ਸਿੰਘਣੀਆਂ, ਬੱਚੇ ਸ਼ਹੀਦ ਹੋ ਗਏ। ਉਹਨੂੰ ਕਿਹਾ ਜਾਂਦਾ ਕਿ ਅੱਧੀ ਕੌਮ ਸ਼ਹੀਦ ਹੋ ਗਈ, ਕਿੰਨੀ ਬਾਕੀ ਬਚੀ? 30,000। ਅਤੇ ਜਿੱਦਣ ਦਿੱਲੀ ਫਤਿਹ ਕੀਤੀ 21 ਸਾਲਾਂ ਬਾਅਦ, ਖਾਲਸਾ ਜੀ 30,000 ਫੌਜ ਸੀ ਉਹਨਾਂ ਕੋਲ। ਇਹ ਵਾਅਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, 21 ਸਾਲਾਂ ਵਿੱਚ ਉਜੜਿਆ ਪਰਿਵਾਰ ਦੁਬਾਰਾ ਪੈਰਾਂ 'ਤੇ ਖੜਾ ਨਹੀਂ ਹੁੰਦਾ। ਇੱਥੇ ਇਕੱਲੀ ਕੌਮ ਖੜੀ ਨਹੀਂ ਹੋਈ, ਕੌਮ ਨੇ ਜਾ ਕੇ ਦਿੱਲੀ ਫਤਿਹ ਕਰ ਲਈ, ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਚਲਾਤਾ। ਅੱਜ ਪਤਾ ਕਰਿਓ, ਉੱਥੇ ਇੱਕ ਮੋਰੀ ਗੇਟ ਹੈ, ਇਹ ਤੁਹਾਡੇ ਨਾਲ ਸੰਬੰਧਿਤ ਹੈ, ਜਿੱਥੋਂ ਸਿੱਖਾਂ ਨੇ ਕੰਧ ਪਾੜੀ ਸੀ ਅੰਦਰ ਵੜਨ ਲਈ, ਉਹਨੂੰ ਮੋਰੀ ਗੇਟ ਕਹਿੰਦੇ ਨੇ। ਉੱਥੇ ਇੱਕ ਜਗ੍ਹਾ 30,000, ਜਿੱਥੇ 30,000 ਫੌਜ ਨੇ ਛਾਉਣੀਆਂ ਪਾਈਆਂ ਸੀ। ਉੱਥੇ ਇੱਕ ਹੈ ਮਿਠਾਈ ਪੁਲ, ਜਿੱਥੇ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਚਲਾ ਕੇ ਜਿੱਤ ਪ੍ਰਾਪਤ ਕਰਕੇ ਮਠਿਆਈਆਂ ਵੰਡੀਆਂ ਸੀ। 3 ਥਾਵਾਂ ਤੁਹਾਡੇ ਨਾਲ ਸੰਬੰਧਿਤ ਨੇ, ਪਰ ਸਾਡੀ ਜਾਣੇ ਬਲਾ, ਅਸੀਂ ਤਾਂ ਐਸੇ ਔਜੜੇ ਪਏ ਹੋਏ ਹਾਂ, ਪਤਾ ਨਹੀਂ ਕਦੋਂ ਮੁੜ ਕੇ ਆਵਾਂਗੇ, ਕਦੋਂ ਅਸੀਂ। ਤੁਸੀਂ ਇੱਕ ਫੈਸਲਾ ਕਰ ਲਓ ਕਿ ਦਸਵੰਧ ਗੁਰੂ ਦਾ ਹੈ ਅਤੇ ਗੁਰੂ ਤੋਂ ਬਿਨਾਂ ਕਿਸੇ ਨੂੰ ਨਹੀਂ ਦੇਣਾ, ਮੇਰਾ ਖਿਆਲ ਹੈ ਕਿ ਅੱਧਾ ਮਸਲਾ ਹੱਲ ਹੋ ਜਾਏਗਾ, ਸਭ ਠੀਕ ਹੋ ਜਾਣਗੇ, ਸਭ ਠੀਕ ਹੋ ਜਾਏਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਪਤਿਤ ਪਾਵਣ ਹੈ, ਇਹ ਉਹਦਾ ਬਿਰਧ ਹੈ, ਉਹਨੇ ਇੱਕ ਤਿਲ ਮਾਤਰ ਵੀ ਤੁਹਾਡਾ ਕੀਤਾ ਹੋਇਆ ਗਵਾਉਣਾ ਨਹੀਂ। ਇੱਕ ਵਾਰੀ ਵੀ ਮੂਲ ਮੰਤਰ ਦਾ ਪਾਠ ਕਰੋਗੇ ਤੇ ਉਹਦਾ ਵੀ ਫਲ ਮਿਲੇਗਾ। ਇੱਕ ਵਾਰੀ ਵੀ ਵਾਹਿਗੁਰੂ ਕਹੋਗੇ, ਏਕ ਚਿੱਤ ਜੇ ਇੱਕ ਛਿਣ ਧਿਆਇਓ ਕਾਲ ਫਾਂਸ ਕੇ ਬੀਚ ਨਾ ਆਇਓ। ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ। ਬਾਹਰਲੇ ਮੁਲਕਾਂ 'ਚ ਦਿੰਦੇ ਨੇ ਉਹ ਅੱਧੇ ਘੰਟੇ ਦੇ ਵੀ ਪੈਸੇ ਦਿੰਦੇ, ਇੱਥੇ ਸੁਣੇ ਕਦੇ ਕੋਈ ਅੱਧੇ ਘੰਟੇ ਦੇ ਤੁਹਾਨੂੰ ਪੈਸੇ ਦੇਵੇਗਾ? ਬਾਹਰਲੇ ਮੁਲਕਾਂ 'ਚ ਵਕੀਲ ਜਿੰਨੇ ਮਿੰਟ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋਗੇ ਉਹ ਪੇਮੈਂਟ ਲੈਂਦੇ ਨੇ। ਚਲੋ ਇਹ ਤਾਂ ਉਹਨਾਂ ਦਾ ਵਪਾਰ ਹੈ ਨਾ, ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਰੱਬ ਦਾ ਇਹ ਮਰਿਆਦਾ ਹੈ, ਤੁਹਾਡੇ ਪਰਮੇਸ਼ਰ ਦੀ, ਤੁਹਾਡੇ ਗੁਰੂ ਦੀ। ਜਿੰਨਾ ਚਿਰ ਬੈਠ ਕੇ ਤੁਸੀਂ ਕਰੋਗੇ ਏਕ ਘਰੀ ਆਦੀ ਹੂੰ ਫੁੰਨ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਕੋਈ ਜ਼ਰੂਰੀ ਥੋੜ੍ਹਾ ਵੀ ਸਾਰਾ ਦਿਨ ਗੁਰਦੁਆਰੇ ਰਹਿਣਾ ਹੈ, ਆਲੂ ਗੰਢਿਆਂ ਤੋਂ ਲੈ ਕੇ ਅਤੇ ਬੇਬੇ ਅਤੇ ਬੱਚਿਆਂ ਦਾ ਹਾਲ ਉੱਥੇ ਹੀ ਪੁੱਛਣਾ ਹੈ। ਸਾਡੀਆਂ ਗੱਲਾਂ ਹੀ ਨਹੀਂ ਮੁੱਕਦੀਆਂ ਗੁਰਦੁਆਰੇ 'ਚ ਬੈਠ ਕੇ, ਟੈਲੀਫੋਨ ਹੀ ਨਹੀਂ ਮੁੱਕਦਾ ਸਾਡਾ। ਤੁਹਾਡਾ ਤਾਂ ਇੱਕ ਤਿਲ ਮਾਤਰ ਵੀ ਪਰਮਾਤਮਾ ਜਿਹੜਾ ਹੈ ਉਹਦਾ ਬਿਰਧ ਹੈ, ਇੱਕ ਤਿਲ ਨਹੀਂ ਭੰਨੈ ਘੱਲ ਹੈ, ਤੁਹਾਡੀ ਘਾਲਣਾ ਦਾ ਇੱਕ ਤਿਲ ਮਾਤਰ ਵੀ ਰੱਬ ਨੇ ਗਵਾਉਣਾ ਨਹੀਂ। ਜੇ ਤੁਹਾਨੂੰ ਉਹਦਾ ਵੀ ਇਵਜਾਨਾ ਮਿਲਣਾ, ਉਹਦਾ ਵੀ ਫਲ ਮਿਲਣਾ।
ਘਟ ਘਟ ਵਾਸੀ ਸਰਬ ਨਿਵਾਸੀ ਨੇਰਾ ਹੀ ਤੇ ਨੇਰਾ,
ਹਰ ਹਿਰਦੇ ਵਿੱਚ ਰਹਿੰਦਾ ਹੈ ਉਹ, ਤੁਹਾਡੇ ਪਰਮਾਤਮਾ ਸਭ ਤੋਂ ਨੇੜੇ ਹੈ। ਇਹ ਗੱਲ ਬੜੀ ਵਧੀਆ ਆ, ਥੋੜ੍ਹੇ ਦਿਨਾਂ 'ਚ ਮੈਂ ਵੀ ਸੁਣੀ, ਤੁਸੀਂ ਵੀ ਸੁਣੀ ਹੋਣੀ ਹੈ। ਉਹ ਕਹਿੰਦਾ ਵੀ ਜਿਹੜੇ ਤਾਂ ਰੱਬ ਨੂੰ ਮੰਨਦੇ ਨੇ, ਜਿਹੜੇ ਵੀ ਮੰਨਦੇ ਨੇ, ਉਹ ਜਦੋਂ ਰੱਬ ਦੀ ਗੱਲ ਕਰਦੇ ਨੇ ਉਦੋਂ ਕਹਿੰਦੇ ਨੇ ਪਰਮਾਤਮਾ ਬੜਾ ਦਇਆਵਾਨ ਹੈ, ਪਰਮਾਤਮਾ ਬੜਾ ਮਿਹਰਬਾਨ ਹੈ। ਉਹ ਕਹਿੰਦਾ ਹੱਥ ਉੱਤੇ ਨੂੰ ਕਰਦੇ ਨੇ, ਪਰ ਜਿਹੜੇ ਰੱਬ ਨੂੰ ਜਾਣਦੇ ਨੇ ਉਹ ਹਮੇਸ਼ਾ ਕਹਿੰਦੇ ਨੇ ਰੱਬ ਦੀ ਮੇਰੇ 'ਤੇ ਬੜੀ ਕਿਰਪਾ ਹੈ। ਉਹਨਾਂ ਨੂੰ ਪਤਾ ਰੱਬ ਅੰਦਰ ਉੱਪਰ ਨਹੀਂ ਹੈ। ਮੰਨਣ ਵਾਲੇ ਹੱਥ ਉੱਪਰ ਨੂੰ ਕਰਦੇ ਨੇ, ਜਾਣਨ ਵਾਲੇ ਹੱਥ ਅੰਦਰ ਨੂੰ ਕਰਦੇ ਨੇ। ਘੱਟ ਘੱਟ ਵਾਸੀ ਸਰਬ ਨਿਵਾਸੀ ਨੇੜੇ ਹੀ ਤੇ ਨੇੜਾ, ਰੱਬ ਤੋਂ ਨੇੜੇ ਕੌਣ ਹੈ ਜੀ, ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਭਗਤ ਰਵਿਦਾਸ ਮਹਾਰਾਜ ਕਹਿੰਦੇ ਨੇ ਕਹੋ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ।
ਨਾਨਕ ਦਾਸ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ।
ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੈਂ ਦਾਸ, ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ ਪਰਮੇਸ਼ਰ ਦੀ ਸ਼ਰਨਾਗਤ ਵਿੱਚ ਹਾਂ, ਉਹਦੀ ਸ਼ਰਨ ਵਿੱਚ ਹਾਂ, ਹਰ ਅੰਮ੍ਰਿਤ ਸੱਜਣ ਮੇਰਾ, ਆਤਮਕ ਜੀਵਨ ਦੇਣ ਵਾਲਾ ਉਹ ਮੇਰਾ ਮਿੱਤਰ ਪਰਮਾਤਮਾ ਹੈ। ਹਾਂਜੀ
ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ,
ਮੈਂ ਬਿਸਮਾਦਿਤ ਹਾਂ ਉਹਦੇ ਦਰਸ਼ਨ ਕਰਕੇ, ਉਹਦੇ ਦਰਸ਼ਨ ਪਰਸ ਕੇ।
ਮੇਰਾ ਸੁੰਦਰ ਸਵਾਮੀ ਜੀ ਹਉ ਚਰਨ ਕਮਲ ਪਗ ਸ਼ਾਰਾ,
ਉਹ ਮੇਰਾ ਪਰਮਾਤਮਾ ਬਹੁਤ ਸੁੰਦਰ ਹੈ, ਉਹ ਸਵਾਮੀ ਹੈ, ਮੈਂ ਚਰਨ ਕਮਲਾਂ ਦੇ ਨਾਲ ਉਹਦੀ ਮੁੱਠੀ ਚਾਪੀ ਕਰਾਂ, ਮੈਂ ਉਹਦੇ ਚਰਨ ਝਾੜਾਂ। ਹਾਂਜੀ
ਪ੍ਰਭ ਪੇਖਤ ਜੀਵਾ ਠੰਡੀ ਥੀਵਾ ਤਿਸ ਜੀਵਡ ਅਵਰ ਨਾ ਕੋਈ,
ਉਹਦੇ ਦਰਸ਼ਨ ਕਰਕੇ ਮੈਨੂੰ ਜੀਵਨ ਮਿਲਦਾ, ਉਹਦੇ ਦਰਸ਼ਨ ਕਰਕੇ ਮੈਨੂੰ ਸ਼ੀਤਲਤਾ ਮਿਲਦੀ ਹੈ, ਮੈਨੂੰ ਸਮਝ ਆ ਗਈ ਤਿਸ ਜੀਵਡ ਅਵਰ ਨਾ ਕੋਈ, ਰੱਬ ਵਰਗਾ ਦੂਜਾ ਰੱਬ ਹੈ ਹੀ ਕੋਈ ਨਹੀਂ, ਦੂਜਾ ਰੱਬ ਹੀ ਕੋਈ ਨਹੀਂ, ਦੂਜਾ ਰੱਬ ਵਰਗਾ ਹੀ ਕੋਈ ਨਹੀਂ। ਹਾਂਜੀ
ਆਦ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀਲ ਸੋਈ,
ਆਦਿ ਵਿੱਚ ਵੀ ਉਹੀ ਸੀ, ਅੰਤ ਵਿੱਚ ਹੀ ਉਹ ਹੋਏਗਾ, ਹੁਣ ਵੀ ਉਹੀ ਹੈ, ਉਹ ਸਾਰੀਆਂ ਥਾਵਾਂ ਤੇ, ਪਾਣੀ ਵਿੱਚ, ਧਰਤੀ ਤੇ, ਆਕਾਸ਼ ਵਿੱਚ, ਉਹ ਸਾਰੀਆਂ ਥਾਵਾਂ ਤੇ ਹੈ।
ਚਰਨ ਕਮਲ ਜਪ ਸਾਗਰ ਤਰਿਆ ਭਵ ਜਲ ਉਤਰੇ ਪਾਰਾ।
ਉਸ ਪ੍ਰਭੂ ਪਰਮਾਤਮਾ ਦੇ ਚਰਨ ਕਮਲਾਂ ਨੂੰ ਜਪ ਕੇ ਸਿਮਰ ਕੇ ਸੰਸਾਰ ਨੂੰ ਤਰਿਆ ਜਾ ਸਕਦਾ। ਭਵ ਜਲ ਉਤਰੇ ਪਾਰਾ, ਇਸ ਭਵ ਸਾਗਰ ਨੂੰ ਪਾਰ ਕੀਤਾ ਜਾ ਸਕਦਾ।
ਨਾਨਕ ਸਰਨ ਪੂਰਨ ਪਰਮੇਸ਼ਰ, ਤੇਰਾ ਅੰਤ ਨਾ ਪਾਰਾ ਵਾਰਾ।
ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ, ਪਰਮਾਤਮਾ ਤੇਰਾ ਅੰਤ, ਤੇਰੇ ਅੰਤ ਦਾ ਪਾਰਾ ਵਾਰ ਕੋਈ ਨਹੀਂ ਪਾ ਸਕਦਾ, ਮੈਂ ਤੇਰੀ ਸ਼ਰਨ ਵਿੱਚ ਹਾਂ। ਹਾਂਜੀ,
ਹਉ ਨਿਮਖਨਾ ਛੋਡਾ ਜੀ, ਹਰ ਪ੍ਰੀਤਮ ਪ੍ਰਾਨ ਆਧਾਰੋ।
ਕਹਿੰਦੇ ਮੇਰੇ ਪ੍ਰਾਣਾਂ ਦਾ ਪਰਮੇਸ਼ਰ ਆਧਾਰ ਹੈ, ਮੈਂ ਇੱਕ ਨਿਮਖ ਮਾਤਰ ਸਮਾਂ ਵੀ ਉਹਨੂੰ ਛੱਡ ਨਹੀਂ ਸਕਦਾ। ਜਿਹੜਾ ਸਾਨੂੰ ਕਿਹਾ ਜਾਂਦਾ ਸਵਾਸ ਸਵਾਸ ਸਿਮਰੋ, ਉਹਦਾ ਅਰਥ ਇਹ ਥੋੜ੍ਹਾ ਵੀ ਤੁਹਾਡੀ ਮਰਜ਼ੀ ਹੈ ਕਿ ਸਿਮਰੋ ਜਾਂ ਨਾ ਸਿਮਰੋ, ਉਹਦਾ ਅਰਥ ਇਹ ਹੈ ਵੀ ਹੁਕਮ ਇਹੋ ਹੀ ਹੈ, ਕਿਉਂਕਿ ਉਹ ਪਰਮਾਤਮਾ ਇੱਕ ਇੱਕ ਸਵਾਸ ਤੁਹਾਡੀ ਸੰਭਾਲ ਕਰਦਾ। ਅਤੇ ਮਹਾਰਾਜ ਕਹਿੰਦੇ ਭਾਈ ਮੈਂ ਤਾਂ ਉਹਨੂੰ ਨਹੀਂ ਛੱਡ ਸਕਦਾ।
ਗੁਰ ਸਤਿਗੁਰ ਕਹਿਆ ਜੀ, ਸਾਚਾ ਅਗਮ ਵਿਚਾਰੋ।
ਸੱਚੇ ਸਤਿਗੁਰੂ ਨੇ ਇਹ ਅਗਮ ਵਿਚਾਰ ਮੇਰੀ ਝੋਲੀ ਵਿੱਚ ਪਾਈ ਹੈ। ਹਾਂਜੀ,
ਮਿਲ ਸਾਧੂ ਦੀਨਾ ਤਾਂ ਨਾਮ ਲੀਨਾ, ਜਨਮ ਮਰਨ ਦੁੱਖ ਨਾਠੇ।
ਮਿਲ ਸਾਧੂ ਦੀਨਾ ਤਾਂ ਨਾਮ ਲੀਨਾ, ਗੁਰੂ ਮਿਲੇਗਾ ਤੇ ਨਾਮ ਮਿਲੇਗਾ, ਕੋਈ ਤੁਹਾਨੂੰ ਨਾਮ ਨਹੀਂ ਦੇ ਸਕਦਾ, ਕੋਈ ਨਾਮ ਜਪਾ ਸਕਦਾ। ਜਿਹੜਾ ਗੁਰਬਾਣੀ 'ਚ ਸ਼ਬਦ ਆਉਂਦਾ ਨਾ, ਉਹ ਇਹੀ ਹੈ। ਕੋਈ ਆਪਾਂ ਰਲ ਮਿਲ ਕੇ ਨਾਮ ਜਪ ਤਾਂ ਸਕਦੇ ਹਾਂ, ਪਰ ਨਾਮ ਦੇਣ ਦੀ ਜਿਹੜੀ ਅਧਿਕਾਰਤ, ਜਿਹੜੀ ਹੱਕ ਪ੍ਰਸਤੀ ਹੈ, ਸ਼ਕਤੀ ਹੈ, ਉਹ ਸਿਰਫ ਗੁਰੂ ਕੋਲ। ਪੰਜ ਪਿਆਰਿਆਂ ਤੋਂ ਬਿਨਾਂ ਕੋਈ ਤੁਹਾਨੂੰ ਨਾਮ ਨਹੀਂ ਦੇ ਸਕਦਾ। ਐਵੇਂ ਇੱਧਰੋਂ ਉੱਧਰੋਂ ਜਾ ਕੇ ਜੋ ਕੁਝ ਵੀ ਤੁਸੀਂ ਲੈਂਦੇ ਹੋ, ਉਹ ਤੁਹਾਡੀ ਅਗਿਆਨਤਾ ਹੈ, ਤੁਹਾਡੀ ਗਲਤੀ ਹੈ। ਕਿਉਂਕਿ ਜਿਹੜੀ ਦਾਤ ਤੁਹਾਨੂੰ ਪੰਜ ਪਿਆਰਿਆਂ ਤੋਂ ਮਿਲਦੀ ਹੈ, ਜਾਂ ਜਿਹੜੀ ਯੁਗਤੀ ਪਰਮਾਤਮਾ ਤੋਂ ਮਿਲਦੀ ਹੈ, ਜਿਸ ਤਰੀਕੇ ਨਾਲ ਪਰਮਾਤਮਾ ਤੋਂ ਮਿਲਦੀ ਹੈ, ਉਹਦੇ ਨਾਲ ਤੁਹਾਡਾ ਵਿਸ਼ਵਾਸ ਭਰੋਸਾ ਅਕਾਲ ਪੁਰਖ ਨਾਲ ਜੁੜਦਾ ਹੈ।
ਸਹਿਜ ਸੁਖ ਆਨੰਦ ਕਨੇਰੇ, ਹੋਮੈ ਬਿਨਠੀ ਗਾਠੇ।
ਜਨਮਾਂ ਮਰਨਾਂ ਮਰਨ ਦੇ ਦੁੱਖ ਮਿਟਦੇ ਨੇ ਜਦੋਂ ਗੁਰੂ ਨਾਮ ਦਿੰਦਾ ਹੈ, ਗੁਰੂ ਦੇ ਦਿੱਤੇ ਨਾਮ ਨੂੰ ਸਿਮਰ ਕੇ। ਸਹਿਜ ਸੁਖ ਆਨੰਦ ਕਨੇਰੇ, ਸੁਖ ਨੇ, ਆਨੰਦ ਨੇ, ਮੌਜਾਂ ਹੀ ਮੌਜਾਂ ਨੇ, ਬਖਸ਼ਿਸ਼ਾਂ ਨੇ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ? ਦੱਸੋ ਤੁਸੀਂ ਕਦੋਂ ਸੁਣੀ ਹੈ ਜਿਹੜੀ ਤੁਹਾਡੇ ਨਹੀਂ ਉਤਰੇ? ਬਈ ਉਹੀ ਗੱਲ ਨਾ ਜਿਹੜੀ ਉਹ ਬਾਹਰੋਂ ਕਹਿੰਦਾ, ਕਹਿੰਦਾ ਜੀ ਘਰਾਂ 'ਚ ਗੀਤ ਗਾਉਂਦੇ ਫਿਰਦੇ ਨੇ ਵਾਜੇ ਚੁੱਕ ਕੇ, ਕਵਿਤਾਵਾਂ ਪੜ੍ਹਦੇ ਹੋ ਤੁਸੀਂ, ਗੀਤ ਗਾਉਂਦੇ ਹੋ, ਇਹਨੂੰ ਧਾਰਮਿਕ ਗੀਤ ਕਵੋ, ਕੀਰਤਨ ਨਾ ਕਵੋ। ਜਦੋਂ ਮੈਂ ਛੋਟਾ ਜਿਹਾ ਸੀ ਤੇ ਵੱਡੇ ਵੱਡੇ ਲਾਊਡ ਸਪੀਕਰ ਲੱਗੇ ਹੁੰਦੇ ਸੀ ਗੁਰਦੁਆਰਿਆਂ 'ਚ, ਵੱਡੇ ਵੱਡੇ ਹੌਰਨ, ਬਾਹਰ ਖੇਤਾਂ ਤੱਕ ਆਵਾਜ਼ ਆਉਂਦੀ ਹੁੰਦੀ ਸੀ। ਸ਼ਾਮ ਨੂੰ ਨਰਿੰਦਰ ਬੀਬਾ ਦੇ, ਜਮਲੇ ਜੱਟ ਦੇ ਧਾਰਮਿਕ ਗੀਤ ਸ਼ੁਰੂ ਹੋ ਜਾਂਦੇ ਹੁੰਦੇ ਸੀ, ਸਾਕਾ ਸਰਹੰਦ ਸ਼ੁਰੂ ਹੋ ਜਾਂਦਾ ਹੁੰਦਾ ਸੀ। ਹੁਣ ਤੁਸੀਂ ਉਹਨੂੰ ਕੀਰਤਨ ਕਵੋਗੇ? ਤੁਸੀਂ ਕੀਰਤਨ ਕੇਵਲ ਗੁਰਬਾਣੀ ਦਾ ਹੈ, ਜਦੋਂ ਗੁਰਬਾਣੀ ਪੜ੍ਹੋਗੇ ਉਦੋਂ ਕੀਰਤਨ ਹੈ, ਜਦੋਂ ਤੁਸੀਂ ਕਵਿਤਾਵਾਂ ਗਾਓਗੇ ਧਾਰਮਿਕ ਗੀਤ ਨੇ, ਗਾਓ ਜੀ ਸਦਕੇ ਗਾਓ, ਸ਼ੁਰੂ ਤੋਂ ਲੋਕ ਗਾਉਂਦੇ ਆਏ ਨੇ। ਪਰ ਧਾਰਮਿਕ ਗੀਤਾਂ ਨੂੰ ਕੀਰਤਨ ਨਹੀਂ ਕਿਹਾ ਜਾ ਸਕਦਾ। ਸਾਨੂੰ ਹੁਕਮ ਹੈ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਫਿਰ ਕੀ ਆਖਿਆ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਪੜ੍ਹਨ ਵਾਲੇ ਵੀ ਕੱਚੇ, ਸੁਣਨ ਵਾਲੇ ਵੀ ਕੱਚੇ। ਵਿਸ਼ਵਾਸ ਵਾਲਾ, ਭਰੋਸੇ ਵਾਲਾ, ਸਿਦਕ ਵਾਲਾ, ਦ੍ਰਿੜਤਾ ਵਾਲਾ ਇਹਨਾਂ 'ਚੋਂ ਕੋਈ ਵੀ ਨਹੀਂ ਹੈਗਾ। ਸਭ ਭੱਜੇ ਫਿਰਦੇ ਨੇ, ਮਾਇਆ ਭਜਾਈ ਫਿਰਦੀ, ਆਪਾਂ ਭੱਜੇ ਫਿਰਦੇ ਹਾਂ। ਅਤੇ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੈ ਉਹ ਤਾਂ ਬਹਿ ਗਏ, ਉਹ ਨਹੀਂ ਕਿਤੇ ਗਏ। ਉਹ ਇੱਕੋ ਗੱਲ ਕਹਿੰਦੇ ਨੇ, ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ। ਜੇ ਤੂੰ ਸਾਰੀਆਂ ਥਾਵਾਂ 'ਤੇ ਹੈ ਤਾਂ ਇਹਦਾ ਮਤਲਬ ਇੱਥੇ ਵੀ ਹੋਏਗਾ ਜਿੱਥੇ ਮੈਂ ਬੈਠਾ। तो फिर तू मेरी राखी भी करेगा, मेरी परवरिश भी करेगा, और उदा सुभा है हर जुग जुग भगत उपाया पैज रखदा आया राम राजे, हर नाकश दुष्ट हर मारिया प्रहलाद तराया। जे हर नाकश वर्गे बंदे तो रब बचा सकदा है तो मेरा ख्याल तो नहीं अज किसी को हर नाकश जिनी ताकत होवे जिहड़ा तुहानू कहे मैं मार दूंगा तो रब तुहाडी राखी नहीं करेगा। जे हरनाकश तो प्रहलाद बच सकदा है, अज साढ़े तो निके निके होणगे उह विचारे जिन्हां नूं अपनी जान नूं खतरा है उन्हां तों असीं डरदे फिरदे हां, उन्हां नूं अपनी जान नूं बड़ा खतरा है ना भाई। रब ते आपां वापस मुड़ाइए, यही पढ़िया करो, राखा एक हमारा स्वामी सगल कटा का अंतर जामी, घर सुख वसिया बाहर सुख पाया, कहो नानक गुर मंत्र दृढ़ाया, उठत सुखिया बैठत सुखिया, पाओ नहीं लागे जा ऐसे बुझिया। हाँ जी,
सब कै मद सब हूते बाहर राग दुख ते न्यारो,
सारिया दे विच है सारिया तो वखरा है, ओ राग ते दवैख तो दूर है, वो किसे दी ईरखा विच नहीं, किसे दी मोह ममता विच नहीं, किसे दे वैर विरोध साड़े विच रब नहीं आउंदा।
नानक दास गोबिंद सरनाई हर प्रीतम मन है सधारो,
फिर सतगुरु वड्डे सतगुरां दा गुरु पंजवें पातशाह गुरु नानक देव महाराज जी का नाम दर्ज करके कहते ने मैं गोबिंद की शरणाई विच हाँ, शरण विच हाँ, वह मेरा प्रीतम है, वह मेरे मन दे सधारण वाला है। हाँ जी,
मैं खोजत खोजत जी हर निहचल सो घर पाया,
मैं खोजद्या खोजद्या उस निहचल घर नूं लभ लिया, वो घर सिर्फ परमात्मा का है। तो मेरो मेर पर्वत स्वामी ओट गही मैं तेरी, ना तुम डोलो ना हम गिरते रख लीनी हर मेरी, माधो तू ठाकुर सिर मोरा इहां उहां तुहारो तोरा।
सब अतुर वड़ठे जियो ता चरण कमल चित लाया,
ओ परमात्मा जेड़ा है जदों वह कृपा करता है तां उस प्रभु परमात्मा दे सानू दर्शन प्राप्त होंदे ने, उस प्रभु परमात्मा नाल साड़ी सुरत जुड़दी है।
प्रभ अविनाशी हाँ तिसकी दासी मरे ना आवै जाए,
प्रभु अविनाशी है, मैं ओदा सेवक हाँ, मैं ओदी दासी हाँ, ना उन्हें कदे मरना है ना उन्हें कदे आना जाना है, सतगुर मेरा सदा सदा ना आवे ना जाए, वो अविनाशी पुरख है सब में रहा समाए। एक विद्वान सज्जन गल सुनाउंदे हुंदे सी कि एक बजुर्ग नूं वेख के सफेद दाढ़ा सफेद बस्तर सफेद दस्तार, एक माई दौड़ के आउंदी है, बाबा जी बाबा जी मैं तुहानूं गुरु धारण करना है। उह सियाणा दाना पुरख सीगा, कहिंदा माता हुण तक नगुरी है, नहीं बाबा जी जदों छोटे छोटे हुंदे सी उदों माँ प्यो ने गुरु धारण कराया सी, कहिंदे फिर की हो गया, कहिंदे उह मर गया, कहिंदे फिर जदों मेरा विआह आया फिर असीं दोवां ने गुरु धारण कीता, वो बाबा दाना पुरख सी, कहिंदा माता फिर की होया, कहिंदे वो भी मर गया, तो कहिंदा माता मेरी वारी तो नहीं आई अजे, भी हुण तूं कहनी मैं तैनू धारण करना है ना भाई, आपां गुरु ही वह बना लईए जिहड़ा मरे ना आवे जाए, ना वह मरे तो ना ही असी कदे रंडेपा कट्टण वाले बनीए, ना असी दुहागण होइए कदे, हमेशा साडा सुहाग सलामत रहे।
धर्म अर्थ काम सब पूरन ਮਨ ਜਿੰਦੀ ਇੱਛ ਪੁਜਾਏ।
ਉਹ ਪਰਮਾਤਮਾ ਧਰਮ ਦਾ, ਅਰਥ ਦਾ, ਕਾਮ ਦਾ, ਮੋਕਸ਼ ਦਾ ਪੂਰਨ ਦਾਤਾ ਹੈ। ਉਹ ਤੁਹਾਡੀਆਂ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ, ਜੇ ਜੋ ਮਰਜ਼ੀ ਮੰਗ ਲਿਓ ਉਹਦੇ ਕੋਲੋਂ। ਪਰਮਾਤਮਾ ਕਹਿੰਦੇ ਕਿਸ ਨੂੰ ਨੇ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁੱਖ ਪਾਵੇ ਮੇਰੇ ਮਨਾ। ਫਿਰ ਕੀ ਕਰਨਾ? ਫਿਰ ਇੱਕੋ ਹੀ ਹੁਕਮ ਹੈ, ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਰੰਜਣਾ। ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਣਾ ਜਨ ਨਾਨਕ ਕੌ ਗੁਰ ਇਹ ਮਤ ਦੀਨੀ। ਕਰੋ ਕਿਰਪਾ, ਜਨ ਨਾਨਕ ਕੌ ਗੁਰ ਇਹ ਮਤ ਦੀਨੀ, ਜਨ ਨਾਨਕ ਕੌ ਗੁਰ ਇਹ ਮਤ ਦੀਨੀ ਕੀ ਜਪ ਹਰ ਭਵਜਲ ਤਰਨ। ਭਵਜਲ ਜਪ ਕੇ ਤਰਿਆ ਜਾਣਾ ਜੇ। ਇਹ ਪਿੱਛੇ ਬੱਚਿਆਂ 'ਤੇ ਨਾ ਵਿਸ਼ਵਾਸ ਕਰਿਓ ਵੀ ਇਹ ਚੰਗੀ ਥਾਂ 'ਤੇ ਫੁੱਲ ਪਾ ਦੇਣਗੇ ਅਤੇ ਮੈਂ ਤਰ ਜਾਂਗੀ, ਮੈਂ ਤਰ ਜਾਂਗਾ। ਇਹ ਚੰਗਾ ਵੱਡਾ ਭੋਗ ਪਾ ਦੇਣਗੇ ਤਾਂ ਮੈਂ ਤਰ ਜਾਂਗੀ, ਮੈਂ ਤਰ ਜਾਂਗਾ। ਨਾ, ਇਹ ਪਿਛਲਿਆਂ 'ਤੇ ਭਰੋਸਾ ਨਾ ਕਰਿਓ। ਚਲੋ ਕਰਨ ਮਗਰਲੇ ਤੁਹਾਡੀ ਜ਼ਰੂਰ, ਉਹ ਵੀ ਮਰਿਆਦਾ ਕਰਨ, ਉਹ ਵੀ ਆਪਣਾ ਧਰਮ ਨਿਭਾਉਣ, ਇਹ ਆਸ ਰੱਖਣੀ ਚਾਹੀਦੀ ਹੈ ਸਾਨੂੰ। ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਵੀ ਅਸੀਂ ਸੰਸਾਰੀ ਹਾਂ, ਸਾਨੂੰ ਤਾਂ ਮਰਨ ਤੋਂ ਬਾਅਦ ਅੱਗ ਲਾਉਣ ਲਈ ਵੀ ਪੁੱਤਰ ਚਾਹੀਦਾ। ਲੋਕ ਕਹਿੰਦੇ ਨਾ ਪੁੱਤ ਕਿਉਂ ਮੰਗਦੇ ਹੋ। ਮੈਂ ਇੱਕ ਵਾਰੀ ਅਰਦਾਸ ਕੀਤੀ, ਚਿਖਾ ਚਿਣੀ ਹੋਈ ਸੀ, ਉਹਨਾਂ ਨੇ ਆਵਾਜ਼ ਦਿੱਤੀ ਕਹਿੰਦੇ ਵੱਡੇ ਪੁੱਤਰ ਨੂੰ ਬੁਲਾਓ। ਮੇਰੀ ਅੱਖਾਂ 'ਚ ਉਤਰੇ ਪਤਰੇ 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 ਪਾਣੀ। ਉਹ ਸਾਨੂੰ ਗ੍ਰਿਸਤ ਤੋਂ ਭਜਾਉਣ ਵਾਲੇ, ਉਹ ਸਾਨੂੰ ਤੇ ਸੜਨ ਵਾਸਤੇ ਵੀ ਪੁੱਤਰ ਚਾਹੀਦਾ ਜਿਹੜਾ ਸਾਡੀ ਚਿਖਾ ਨੂੰ ਅੱਗ ਲਾਵੇ। ਹੁਣ ਸਾਨੂੰ ਤੁਸੀਂ ਕਹਿੰਦੇ ਜੀ ਵਿਆਹ ਦੀ ਕੀ ਲੋੜ ਹੈ ਜੀ, ਪਹਿਲਾਂ ਵਿਆਹ ਨਹੀਂ ਕਰਨਾ, ਫਿਰ ਬੱਚਾ ਨਹੀਂ ਕਰਨਾ। ਸਾਨੂੰ ਕਿਹੜੇ ਪਾਸੇ ਤੋਰ ਦਿੱਤਾ, ਅਸੀਂ ਕਿਹੜੇ ਪਾਸੇ ਤੁਰ ਪਏ? ਸਾਡਾ ਤਾਂ ਰਸਤਾ ਹੀ ਨਹੀਂ ਸੀ। ਸਾਡੇ ਗੁਰੂ ਗ੍ਰਿਸਤੀ ਹੋਏ ਨੇ, ਸਾਡੇ ਧਰਮ ਦੇ ਵਿੱਚ ਸਗਲ ਧਰਮ ਹੈ, ਗ੍ਰਿਸਤ ਪ੍ਰਧਾਨ ਹੈ।
ਸਰੂਤ ਸਿਮਰਤ ਗੁਣ ਗਾਵਹਿ ਕਰਤੇ ਸਿੱਧ ਸਾਧਕ ਮੋਨ ਜਨ ਧਿਆਇਆ।
ਸ਼ੁਰੂ ਤੋਂ ਲੈ ਕੇ ਜਿੰਨੇ ਆਦਿ ਕਾਲ ਤੋਂ ਸਿਮਰਤੀਆਂ ਧਰਮ ਗ੍ਰੰਥ ਸ਼ਾਸਤਰ ਹੋਏ ਨੇ, ਸਿੱਧ ਸਾਧਕ ਮੁਨੀ ਜੋਗੀ ਹੋਏ ਨੇ, ਸਭ ਨੇ ਪਰਮੇਸ਼ਰ ਤੈਨੂੰ ਹੀ ਸਿਮਰਿਆ।
ਨਾਨਕ ਸਰਨ ਕਿਰਪਾ ਨਿਧ ਸੁਆਮੀ, ਵਡਭਾਗੀ ਹਰ ਹਰ ਗਾਇਆ।
ਫਿਰ ਗੁਰੂ ਪੰਜਵੇਂ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ, ਨਾਨਕ ਸ਼ਰਨ ਕਿਰਪਾ ਨਿਧ ਸੁਆਮੀ, ਹੇ ਸੁਆਮੀ ਕਿਰਪਾ ਦੇ ਘਰ ਮਾਲਕ, ਮੈਂ ਤੇਰੀ ਸ਼ਰਨ ਵਿੱਚ ਹਾਂ, ਵਡਭਾਗੀ ਹਰ ਹਰ ਗਾਇਆ। ਕੋਈ ਵੱਡੇ ਭਾਗਾਂ ਵਾਲਾ ਹੋਏਗਾ ਜਿਹੜਾ ਤੈਨੂੰ ਸਿਮਰੇਗਾ, ਜਿਹੜਾ ਤੈਨੂੰ ਗਾਏਗਾ। ਇਹਨੇ ਸ਼ਬਦ ਪ੍ਰਵਾਨ ਕਰਨਾ ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ। ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਕਿਰਪਾ ਕੀਤੀ, ਆਪਣੀ ਗੋਦ ਵਿੱਚ ਬਿਠਾ ਕੇ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਆਪ ਸੰਗਤ ਦਾ ਧੰਨਵਾਦ, ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ। ਮੈਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਸਮਾਂ ਵੰਡ ਕਰਦੇ ਆਪ ਸੰਗਤ ਦੇ ਦਰਸ਼ਨ ਕਰਵਾਏ ਨੇ। ਭੁੱਲਾਂ ਬਖਸ਼ ਦੇਣੀਆਂ ਜੀ। ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਜੋ ਦੋ ਅੰਤਲੀਆਂ ਪੰਕਤੀਆਂ ਨੇ, ਉਸ ਦਾ ਪਾਠ ਸਰਵਣ ਕਰੀਏ। ਹਾਂਜੀ।
ਸਰੂਤ ਸਿਮਰਤ ਗੁਣ ਗਾਵਹਿ ਕਰਤੇ ਸਿੱਧ ਸਾਧਕ ਮੁਨ ਜਨ ਧਿਆਇਆ, ਨਾਨਕ ਸਰਨ ਕਿਰਪਾ ਨਿਧ ਸੁਆਮੀ, ਵਡਭਾਗੀ ਹਰ ਹਰ ਗਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।